ਦਿਲ ਦਾ ਲੱਗਣਾ ਜਾਂ ਨਾ ਲੱਗਣਾ, ਸੁੱਖ ਜਾਂ ਦੁੱਖ, ਖੇਚਲ ਅਤੇ ਆਰਾਮ, ਇਹ ਸਾਰੇ ਨਾਲੇ ਧਿਆਨ ਤੇ ਦਰਸ਼ਨ, ਇਹੋ ਜਿਹੀਆਂ ਗੱਲਾਂ ਨੇ ਜਿਨ੍ਹਾਂ ਕਰਕੇ ਨਾਮ ਵਿੱਚ ਫਰਕ ਨਹੀਂ ਪੈਣਾ ਚਾਹੀਦਾ। ਧਿਆਨ ਵੀ ਇਸ ਦੇ ਮਗਰ ਹੈ ਤੇ ਦਰਸ਼ਨ ਵੀ ਇਸੇ ਦੇ ਮਗਰ ਨੇ, ਤੇ ਦੁੱਖ ਵੀ ਆਪੇ ਦੂਰ ਹੁੰਦੇ ਨੇ ਤੇ ਦਿਲ ਵੀ ਆਪੇ ਲੱਗ ਪੈਂਦਾ। ਯਾਦ ਰਹੇ, ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ। ਜਾਂ ਨਾਨਕ ਲਿਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਤੇ ਉਹ ਜਿਹੜੀ ਗੱਲ ਲਿਖੇ ਵਿੱਚ ਹੈ ਨਾ, ਉਹ ਇਹ ਹੈ, ਕਾਰਜ ਕਾਮ ਬਾਟ ਘਾਟ ਜਪੀਜੈ, ਗੁਰਪ੍ਰਸਾਦ ਹਰ ਅੰਮ੍ਰਿਤ ਪੀਜੈ। ਸਭ ਤੋਂ ਵੱਡੀ ਗੱਲ, ਜਿਵੇਂ ਅਸੀਂ ਸਾਰਾ ਕੁਝ ਕਰਦੇ ਹਾਂ, ਆਪਣੀ ਸੁਰਤੀ ਦਾ ਕੇਂਦਰ ਨਾਮ ਨੂੰ ਬਣਾਓ, ਇਸ ਦੇ ਦੁਆਲੇ ਦੁਆਲੇ ਸਵਾਸ ਘੁੰਮਣ, ਧਿਆਨ ਵੀ ਇਸੇ ਗੇੜ ਵਿੱਚ ਪਏ ਦਿਸਣਗੇ ਤੇ ਹੌਲੀ ਹੌਲੀ ਸੁੱਖ ਵੀ ਆ ਜਾਣਗੇ। ਜਨਮਾਂ ਜਨਮਾਂਤਰਾਂ ਦੀਆਂ ਭੁੱਲਾਂ ਲਗਾਤਾਰ ਜਪਣ ਨਾਲ ਹਟ ਜਾਂਦੀਆਂ। ਜਪੋ ਪਰ ਇਸ ਤਰ੍ਹਾਂ ਕਿ ਸਾਵਧਾਨ ਇਕਾਗਰ ਚੀਤ ਹੋ ਗਏ, ਜੇ ਚਿੱਤ ਨਾ ਲੱਗੇ ਤਾਂ ਹੋਰ ਸਾਵਧਾਨ ਹੋ ਕੇ ਲੱਗੋ। ਦੁਨੀਆਂ ਦੇ ਦੁੱਖ ਸੁੱਖ ਤੇ ਸਰੀਰ ਦੀ ਅਰੋਗਤਾ ਦੀ ਰੱਤੀ ਪ੍ਰਵਾਹ ਨਾ ਕਰੋ। ਜਦੋਂ ਸੁਰਤੀ ਸਾਫ਼ ਹੁੰਦੀ ਹੈ ਨਾ, ਤਾਂ ਇਹ ਸਾਰੇ ਆਪੇ ਠੀਕ ਹੋ ਜਾਂਦੇ ਨੇ। ਨੀਅਤ ਦਾ ਨਿਸ਼ਾਨਾ ਇਹ ਹੋਣਾ ਚਾਹੀਦਾ ਹੈ, ਸਹਿਜ ਸੁਭਾਏ ਹੋਵੇ ਸੋ ਹੋਏ, ਕਰਨਾ ਹਾਰ ਪਛਾਣੈ ਸੋਏ। ਹਰ ਬੰਦਾ ਆਪਣੇ ਆਪ ਨੂੰ ਅਧਿਕਾਰੀ ਖਿਆਲ ਕਰਦਾ, ਭਾਵ ਸੋਚਦਾ ਵਾਹਿਗੁਰੂ ਦਾ ਮਹਿਲ ਤਾਂ ਮੇਰੇ ਲਈ ਹੈ, ਦਾਅਵਾ ਕਰਦਾ, ਪਰ ਅਸਲ ਵਿੱਚ ਅਸੀਂ ਹਾਂ ਬਹੁਤ ਨੀਵੇਂ, ਇਹ ਨਹੀਂ ਸਮਝਦੇ ਉੱਚਾ ਚੜ੍ਹੇ ਸੋ ਪਵੇ ਪਿਆਲਾ, ਧਰਨ ਪੜੈ ਤਿਸ ਲੱਗੈ ਨਾ ਕਾਲਾ। ਇਹ ਆਮ ਖੇਡ ਹੈ ਕਿ ਵਾਹਿਗੁਰੂ ਦੇ ਨਾਮ ਦੀ ਗੱਲ ਧੀਰਜ ਨਾਲ, ਸਹਾਰੇ ਨਾਲ, ਸਹਿਜੇ ਸਹਿਜੇ ਸਫਲ ਹੁੰਦੀ ਹੈ। ਰੁੱਤ ਤੋਂ ਪਹਿਲਾਂ ਬਹੁਤੇ ਪਾਣੀ ਨਾਲ ਫਲ ਨਹੀਂ ਲੱਗਦਾ, ਸਗੋਂ ਬੂਟੇ ਸੜ ਜਾਂਦੇ ਨੇ। ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹ। ਗੁਰੂ ਹਕੀਮ ਜੁਗਤ ਨਾਲ ਸਾਡੀ ਆਤਮਾ ਦੀ ਅੱਖ ਦਾ ਆਪਰੇਸ਼ਨ ਕਰਦਾ ਤੇ ਫਰਮਾਉਂਦਾ, ਪਹਿਲੋਂ ਬਾਣੀ ਨਾਲ ਪਿਆਰ ਕਰ। ਬਾਣੀ ਗੁਰੂ ਦਾ ਰੂਪ ਹੈ, ਬਾਣੀ ਨਾਲ ਪਿਆਰ ਕੀਤਿਆਂ ਬਾਣੀ ਆਪੇ ਰਸਤਾ ਦਿੰਦੀ ਹੈ, ਸਤਸੰਗ ਸਹਾਇਤਾ ਕਰਦਾ ਤੇ ਹੌਲੀ ਹੌਲੀ ਰੋਗ ਕੱਟਿਆ ਜਾਂਦਾ। ਪਿਆਰੇ ਸੱਜਣਾ, ਅਮਲੀ ਜ਼ਿੰਦਗੀ ਹੋਰ ਚੀਜ਼ ਹੈ, ਡਾਕਟਰੀ ਇਹ ਘੰਟੇ ਵਿੱਚ ਨਹੀਂ ਆ ਜਾਂਦੀ। ਰੋਜ਼ ਰੋਟੀ ਪੱਕਦੀ ਵੇਖੀ ਦੀ ਹੈ, ਪਰ ਜਦੋਂ ਆਪ ਵੇਲਣ ਬੈਠੀ ਹੈ ਨਾ, ਫਿਰ ਸਗੋਂ ਗੋਲ ਨਹੀਂ ਬਣਦੀ। ਸਤਸੰਗ ਤੋਂ ਬੜਾ ਬਚਾਅ ਕਰਨਾ ਚਾਹੀਦਾ। ਜੋ ਕੁਝ ਮੇਰੀ ਸਮਝ ਵਿੱਚ ਆਇਆ ਨਾ, ਉਹ ਇਹ ਹੈ ਕਿ ਗੁਰੂ ਕੀ ਬਾਣੀ ਪਿਆਰ ਨਾਲ ਪੜੋ, ਫਿਰ ਬਾਣੀ ਆਪਣੇ ਕੇਂਦਰ ਵੱਲ ਲੈ ਜਾਂਦੀ ਹੈ। ਮੇਰੀ ਰਾਏ ਸਿਰਫ ਇੰਨੀ ਹੈ ਕਿ ਨਾਮ ਜਪਣ ਨਾਲ ਹੀ ਮਨ ਦੀ ਮੈਲ ਦੂਰ ਹੋਣੀ। ਸਤਿਗੁਰੂ ਜੀ ਨੇ ਲਿਖਿਆ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਫਕੀਰਾਂ ਕੋਲ ਗਰੀਬੀ ਦੀ ਗਦਾ ਹੁੰਦੀ ਹੈ, ਭਾਵ ਫਕੀਰ ਕੋਲ ਨਿਮਰਤਾ ਬਹੁਤ ਵੱਡਾ ਹਥਿਆਰ ਹੁੰਦੀ ਹੈ। ਫਕੀਰ ਹਰਦਮ ਸਾਈਂ ਦੀ ਹਜ਼ੂਰੀ ਵਿੱਚ ਵਸਦਾ ਤੇ ਸੰਸਾਰ ਵਿੱਚ ਹਾਰ ਚੱਲੇ ਗੁਰਮੁਖ ਜਗ ਜੀਤਾ ਦੇ ਅਨੁਸਾਰ ਨਿਮਾਣਾ ਹੋ ਕੇ ਦਿਨ ਕੱਟਦਾ। ਪਰ ਇਹ ਗਰੀਬੀ ਮਸਕੀਨੀ ਨਿਰਮਾਣਤਾ ਇਹ ਕਿਤੇ ਸੁਰਤੀ ਦਾ ਟਹਿਣਾ ਨਹੀਂ ਹੈਗਾ। ਫਕੀਰ ਦੀ ਸੁਰਤੀ ਸਗੋਂ ਸਦਾ ਅਰਸ਼ਾਂ ਕੁਰਸ਼ਾਂ ਤੇ ਰਹਿੰਦੀ ਤੇ ਰੱਬੀ ਨੂਰ ਦੇ ਪ੍ਰਕਾਸ਼ ਵਿੱਚ ਤੁਰਦੀ ਹੈ। ਦੁਨੀਆਂ ਦੇ ਲੋਕ, ਦੁਨੀਆਂ ਦੇ ਦਾਨਾ ਲੋਕ, ਪੰਡਿਤ, ਮਤਾਂ ਦੇਣ ਵਾਲੇ ਫਕੀਰ ਨੂੰ ਸਮਝ ਨਹੀਂ ਸਕਦੇ। ਇਸ ਲਈ ਫਕੀਰ ਸਭ ਗੱਲਾਂ ਵੱਲੋਂ ਮੌਨ ਹੋ ਜਾਂਦੇ ਨੇ, ਚੁੱਪ ਕਰ ਜਾਂਦੇ ਨੇ। ਕਿਸੇ ਦੀ ਉਸਤਤ ਜਾਂ ਨਿੰਦਾ, ਵੱਧ ਸਲੂਕੀ ਦਾ ਸ਼ੋਕ ਨਹੀਂ ਕਰਦੇ, ਕਿਸੇ ਨੂੰ ਉਲਾਂਭਾ ਨਹੀਂ ਦਿੰਦੇ, ਕਿਸੇ 'ਤੇ ਗਿਲਾ ਨਹੀਂ ਕਰਦੇ। ਲੋਕਾਂ ਨੂੰ ਇਹ ਪ੍ਰਤੀਤ ਹੁੰਦਾ ਕਿ ਇਹ ਤੇ ਮਸਕੀਨ ਨੇ, ਪਰ ਉਹ ਅਸਲ ਵਿੱਚ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਭਗਤ ਨਾਮਦੇਵ ਨੇ ਆਖਿਆ, ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਹਜ਼ਾਰਾਂ ਖੁਸ਼ੀਆਂ ਦੀ ਇੱਕੋ ਖੁਸ਼ੀ, ਹਜ਼ਾਰਾਂ ਰਸਾਂ ਦਾ ਇੱਕ ਰਸ ਹੈ। ਜਿਸ ਪਿਆਰੇ ਸਾਈਂ ਦੇ ਲੋਕ ਸਦਾ ਪ੍ਰਸੰਨ ਰਹਿੰਦੇ ਨੇ, ਪਰ ਸਾਈਂ ਦੇ ਬੰਦੇ ਹੁੰਦੇ ਇਸ ਤਰ੍ਹਾਂ ਦੇ ਨੇ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਹੇ, ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਇਹ ਮੂਰਤੀ ਗੁਰੂ ਨਾਨਕ ਦੇ ਚਰਨਾਂ ਦੇ ਸੱਚੇ ਫਕੀਰ ਦੀ ਇਸ ਰੰਗ ਅੰਦਰ ਸਮਾਉਣਾ ਚਾਹੀਦਾ। 8 ਜਾਮ 64 ਘਰੀ ਤੋ ਨਿਰਖਤ ਰਹਿ ਜੀਓ, ਬਾਕੀ ਸੰਸਾਰ ਦਾ ਕੀ ਹੈ, ਇਹ ਤੇ ਸਦਾ ਹੀ ਦੁੱਖ ਦਿੰਦਾ ਹੈ। ਇਹਨਾਂ ਦੇ ਦੁੱਖ ਤਾਂ ਸਗੋਂ ਮਿੱਠੇ ਕਰਕੇ ਚੱਲਣੇ ਚਾਹੀਦੇ ਨੇ। ਇਹਨਾਂ ਦੁੱਖਾਂ ਦਾ ਰੋਸ ਨਾ ਕਰੀਏ, ਸਗੋਂ ਪਰਮੇਸ਼ਰ ਵੱਲੋਂ ਸਮਝੀਏ। ਜਹਾਂਗੀਰ ਨੂੰ ਮੀਆਂ ਮੀਰ ਨੇ ਕਿਹਾ, ਤੇਰੇ ਰਾਜ ਵਿੱਚ ਬ੍ਰਹਮ ਗਿਆਨੀ ਦੀ ਹੱਤਿਆ ਹੋਈ। ਜਹਾਂਗੀਰ ਹੱਸ ਪਿਆ ਤੇ ਕਹਿਣ ਲੱਗਾ, ਬ੍ਰਹਮ ਗਿਆਨੀ ਕੀ ਤੇ ਉਸਦਾ ਮੇਰੇ ਅਹਿਲਕਾਰਾਂ ਤੋਂ ਮਾਰਿਆ ਜਾਣਾ ਕੀ। ਮੀਆਂ ਮੀਰ ਕਹਿਣ ਲੱਗਾ, ਜੇ ਉਹ ਚਾਹੁੰਦਾ ਤਾਂ ਤੇਰੀ ਪਾਤਸ਼ਾਹੀ ਫੂਕ ਦਿੰਦਾ, ਪਰ ਉਸਨੇ ਚੱਲ ਲਿਆ। ਜਹਾਂਗੀਰ ਨੇ ਆਖਿਆ, ਫਿਰ ਕਿਉਂ ਬਲਵਾਨ ਹੋ ਕੇ ਤੱਤੇ ਤਵੇ ਤੇ ਬੈਠਿਆ ਤੇ ਗਰਮ ਰੇਤਾ ਪੁਆਇਆ। ਮੀਆਂ ਮੀਰ ਨੇ ਕਿਹਾ, ਮੈਂ ਜਾ ਕੇ ਉਸਨੂੰ ਇਸੇ ਰੰਗ ਵਿੱਚ ਵੇਖਿਆ ਸੀ ਤੇ ਕਿਹਾ ਸੀ, ਗੁਰੂ ਜੀ ਜੇ ਚਾਹੋ ਤਾਂ ਮੈਂ ਇਸ ਦੁੱਖ ਦਾ ਕੁਝ ਉਪਰਾਲਾ ਕਰਾਂ, ਚਾਹੋ ਤਾਂ ਪਾਤਸ਼ਾਹੀ ਡੋਬ ਦਿਆਂ। ਤਾਂ ਗੁਰੂ ਜੀ ਨੇ ਆਖਿਆ, ਫਕੀਰ ਜੀ ਮਾਇਆ ਦਾ ਭੁਲੇਖਾ ਨਾ ਖਾਓ, ਇਹ ਜੋ ਹੋ ਰਿਹਾ ਮੇਰੇ ਪ੍ਰੀਤਮ ਦੇ ਪਾਣੇ ਵਿੱਚ ਹੋ ਰਿਹਾ, ਉਸਨੂੰ ਪਤਾ ਹੈ, ਉਹ ਚਾਹੇ ਤਾਂ ਇਸ ਨੂੰ ਹੁਣੇ ਦੂਰ ਕਰ ਦੇਵੇ, ਪਰ ਜੇ ਉਹ ਦੂਰ ਨਹੀਂ ਕਰਦਾ ਤੇ ਫਿਰ ਉਸਦੀ ਰਜ਼ਾ ਹੈ ਤੇ ਮੈਂ ਉਸਦੀ ਰਜ਼ਾ ਵਿੱਚ ਪ੍ਰਸੰਨ ਹਾਂ। ਇਹ ਗੱਲ ਸੁਣ ਕੇ ਜਹਾਂਗੀਰ ਦੀਆਂ ਅੱਖਾਂ ਭਰ ਆਈਆਂ ਤੇ ਦੇਰ ਤੱਕ ਰੋਂਦਾ ਰਿਹਾ। ਇਸੇ ਕਰਕੇ ਉਸਨੇ ਬਾਅਦ ਵਿੱਚ ਚੰਦੂ ਤੇ ਨਵਾਬ ਨੂੰ ਸਜ਼ਾ ਦਿੱਤੀ ਸੀ, ਜਿਹੜਾ ਗੁਰੂ ਦਾ ਦੁੱਖ ਚੱਲਣਾ ਇੱਕ ਪਾਪੀ ਦੇ ਸਜ਼ਾ ਚੱਲਣ ਵਾਂਗ ਨਹੀਂ ਸੀ। ਗੁਰੂ ਜੀ ਸਾਈਂ ਦੀ ਹਜ਼ੂਰੀ ਵਿੱਚ ਬ੍ਰਹਮ ਗਿਆਨ ਦੇ ਰੰਗ ਵਿੱਚ ਚੜ੍ਹਦੀਆਂ ਕਲਾਂ ਵਿੱਚ ਸਨ। ਉਹ ਖੁਸ਼ੀ ਵਿੱਚ ਪਿਆਰੇ ਦਾ ਪਿਆਰ ਸਮਝ ਕੇ ਦੁੱਖ ਝੱਲਦੇ ਸਨ। ਇਹ ਦੁੱਖ ਕੋਈ ਇਹੋ ਜਿਹੀ ਚੀਜ਼ ਨਹੀਂ ਸੀ ਕਿ ਗੁਰੂ ਦੇ ਵਾਹਿਗੁਰੂ ਦੇ ਚਰਨਾਂ ਦੇ ਪ੍ਰੇਮੀ ਦੀ ਸੁਰਤੀ ਨੂੰ ਹੇਠਾਂ ਲਿਆ ਸਕੇ। ਉਹ ਤੇ ਹਰ ਤੰਗੀ, ਹਰ ਮੁਸ਼ਕਲ, ਹਰ ਔਕੜ ਨੂੰ ਪਿਆਰੇ ਵੱਲੋਂ ਜਾਣ ਕੇ ਇਹ ਮੰਗਦੇ ਨੇ, ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਕਾਸ਼ ਕਿਤੇ ਦੁਨੀਆਂ ਦੇ ਲੋਕਾਂ ਨੂੰ ਅਕਲ ਆ ਜਾਏ ਕਿ ਸਾਈਂ ਦੇ ਫਕੀਰਾਂ ਨੂੰ ਦੁਖੀ ਨਹੀਂ ਕਰੀਦਾ, ਤਾਂ ਕਿ ਐਵੇਂ ਆਪਣੇ ਸਿਰ ਤੇ ਪਾਪਾਂ ਦਾ ਹੋਰ ਬੋਝ ਨਾ ਚੁੱਕੀਏ। ਪਰ ਜੇ ਸਮਝ ਨਹੀਂ ਵੀ ਆਉਂਦੀ ਤਾਂ ਫਕੀਰਾਂ ਦਾ ਜਰਨ ਵਾਲਾ ਸੁਭਾਅ ਤੇ ਨਾਮ ਦਾ ਰੰਗ ਕਿਉਂ ਉਤਰੇ? ਚੰਦਰ ਨੂੰ ਜੇ ਕੁਹਾੜੇ ਵੱਜਣ ਤਾਂ ਖੁਸ਼ਬੋ ਦੇਣ ਦੀ ਆਪਣੀ ਆਦਤ ਕਿਉਂ ਤਿਆਗੇ? ਕੁਹਾੜੇ ਨਾਲ ਵੀ ਲੜੇ ਨਾ ਤੇ ਆਪਣੀ ਖੁਸ਼ਬੋ ਵੀ ਨਾ ਛੱਡੇ। ਦੁਨੀਆਂ ਦਾ ਕੋਈ ਸਲੂਕ ਸਾਡੀ ਸੁਰਤੀ ਨੂੰ ਨੀਵਾਂ ਨਾ ਕਰੇ। ਚੇਤਾ ਰਹੇ ਨਾਨਕ ਦੁਨੀਆ ਪਸ ਰੰਗ, ਪਸੂ ਹੂੰ ਪਸ ਖੇ। ਜਾਂ ਫਿਰ ਨਾਨਕ ਦੁਨੀਆ ਕੈਸੀ ਹੋਈ, ਸਾਲੁਕ ਮਿਤ ਨਾ ਰਹੋ ਕੋਈ। ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਇਹ ਨਕਸ਼ੇ ਦੁਨੀਆਦਾਰਾਂ ਦੇ ਵੇਖ ਕੇ ਮੂਰਖ ਤੇ ਵਿਦਵਾਨ ਨਿਰਾਸ਼ ਹੋ ਜਾਂਦੇ ਨੇ। ਛੇ ਸ਼ਾਸਤਰ ਇਸੇ ਨਿਰਾਸ਼ਤਾ ਵਿੱਚ ਲਿਖੇ ਗਏ ਤੇ ਸੰਸਾਰ ਤੋਂ ਭੱਜ ਜਾਣਾ ਸਿਖਾ ਗਏ। ਸਾਈਂ ਦੀ ਹਜ਼ੂਰੀ ਵਿੱਚ ਵਸਣ ਵਾਲੇ ਦੁਨੀਆ ਦਾ ਇਹ ਦੁਖੀ ਕਰਨ ਵਾਲਾ ਰੰਗ ਵੀ ਵੇਖ ਕੇ ਸਗੋਂ ਪਿਆਰੇ ਦੇ ਪਿਆਰ ਵਿੱਚ ਤਗੜੇ ਰਹਿੰਦੇ ਨੇ, ਹੋਰ ਉੱਚੇ ਹੁੰਦੇ ਨੇ, ਚੜ੍ਹਦੀਆਂ ਕਲਾਂ ਵਿੱਚ ਵਸਦੇ ਨੇ ਤੇ ਕਦੇ ਨਾ ਮਰਨ ਵਾਲੇ ਪਰਮੇਸ਼ਰ ਦੇ ਪ੍ਰੇਮ ਵਿੱਚ ਉਤਸ਼ਾਹਿਤ ਹੋ ਕੇ ਸਿਮਰਨ ਦੇ ਚਾਅ ਵਿੱਚ ਸਗੋਂ ਪ੍ਰਸੰਨ ਹੁੰਦੇ ਨੇ। ਫਕੀਰੀ ਲੱਗੇ ਰਹਿਣ, ਰਸ ਵਿੱਚ ਰਹਿਣ ਦਾ ਨਾਂ ਹੈ। ਉਦਾਸ ਹੋ ਜਾਣਾ, ਢਹਿ ਜਾਣਾ, ਨਿਰਾਸ਼ ਹੋ ਜਾਣਾ, ਇਹ ਫਕੀਰੀ ਨਹੀਂ। ਹਾਂ, ਅੰਦਰੋਂ ਸਿਮਰਨ ਵਿੱਚ ਪਰ ਬਾਹਰੋਂ ਸ਼ਾਂਤ ਨਿਮਾਣੇ ਰੰਗ ਵਿੱਚ ਬੇਜ਼ਾਰ ਜੀਵਨ ਕੱਟਣਾ। ਨੀਚੇ ਲੋਇਨ ਕਰ ਰਹਾ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੋ ਪੀ ਸਿਉਂ ਕਿਸੀ ਲਿਖਾਵੋ ਨਾਹੇ। ਹਰ ਵੇਲੇ ਦੁਨੀਆ ਦੇ ਹਰ ਪ੍ਰਕਾਰ ਦੇ ਸਲੂਕਾਂ ਤੋਂ ਅਤੇ ਹਰ ਤਰ੍ਹਾਂ ਦੇ ਲੋਕਾਂ ਦੇ ਵਰਤੋਂ ਵਿਹਾਰ ਤੋਂ, ਲੋਕਾਂ ਦੇ ਦਿਲ ਦੁਖਾਵੇਂ ਵਾਕਾਂ ਤੋਂ ਬੇਅਸਰ ਰਹਿਣਾ, ਕਿਸੇ ਗੱਲੋਂ ਸੁਰਤੀ ਹੇਠਾਂ ਨਾ ਡਿੱਗਣ ਦੇਣੀ। ਅੰਦਰ ਜੋਤ ਜਗੇ ਤੇ ਬਾਹਰੋਂ ਭਾਵੇਂ ਹਨੇਰੀ ਰਾਤ ਦਿਸੇ। ਅੰਦਰੋਂ ਮਾਲਾਮਾਲ ਹੋਵੇ ਤੇ ਬਾਹਰੋਂ ਭਾਵੇਂ ਕੰਗਾਲ ਦਿਸੇ। ਅੰਦਰ ਚੜ੍ਹਦੀਆਂ ਕਲਾਂ ਹੋਣ ਤੇ ਬਾਹਰੋਂ ਮਸਕੀਨ ਹੋਵੇ। ਅੰਦਰੋਂ ਕਲਗੀ ਵਾਲੇ ਨਾਲ ਗੱਲਾਂ ਹੋਣ ਤੇ ਬਾਹਰ ਥੋੜਾ ਤੇ ਮਿੱਠਾ ਬੋਲ ਹੋਵੇ। ਅੰਦਰੋਂ ਸ਼ਹਿਨਸ਼ਾਹ ਤੇ ਬਾਹਰੋਂ ਧੀਰਜ ਵਾਲਾ ਤੇ ਚੱਲਣ ਵਾਲਾ ਹੋਵੇ। ਸੋ ਤਕੜੇ ਹੋਵੋ। ਇਹ ਸਰੀਰ ਤੇ ਐਵੇਂ ਕੁਝ ਦਿਨਾਂ ਦੀ ਗੱਲ ਹੈ। ਜਿੰਨਾ ਸਮਾਂ ਮਿਲਿਆ ਹੈ ਉਹ ਅਸੀਂ ਵਿਅਰਥ ਨਾ ਜਾਣ ਦਈਏ। ਜਦੋਂ ਅਸੀਂ ਕੁਝ ਛਿਨ ਸੰਭਾਲਦੇ ਹਾਂ ਨਾ ਤਾਂ ਸਮਝੋ ਤਿੰਨੇ ਕਾਲ ਸੰਭਾਲੇ ਗਏ, ਕਿਉਂਕਿ ਹੁਣ ਦੀ ਛਿਨ ਹੀ ਕੁਝ ਸਮੇਂ ਬਾਅਦ ਬੀਤ ਗਿਆ ਸਮਾਂ ਬਣ ਜਾਏਗੀ ਤੇ ਆਉਣ ਵਾਲਾ ਸਮਾਂ ਛਿਨ ਛਿਨ ਕਰਕੇ ਸਾਡੇ ਕੋਲ ਹਾਜ਼ਰ ਹੋਵੇਗਾ। ਜੇ ਅਸੀਂ ਹਾਜ਼ਰ ਦੇ ਸਮੇਂ ਨੂੰ ਭਾਵ ਹੁਣ ਦੇ ਸਮੇਂ ਨੂੰ, ਹੁਣ ਵਾਲੇ ਪਲ ਨੂੰ ਸੰਭਾਲ ਲਿਆ ਤਾਂ ਤਿੰਨੇ ਕਾਲ ਸੰਭਾਲੇਗਾ। ਬਸ ਹੁਣ ਦੇ ਕਾਲ ਨੂੰ ਸੰਭਾਲਣ ਦੀ ਫਿਕਰ ਵਿੱਚ ਫਕੀਰ ਹੁੰਦਾ, ਇਸ ਲਈ ਉਸਦੇ ਸਿਮਰਨ ਵਿੱਚ ਰਸ ਹੈ, ਅਮਰ ਜੀਵਨ ਦੀ ਅਵਸਥਾ ਵਿੱਚ। ਕਾਲ ਉਸਨੇ ਜਿੱਤ ਲਿਆ, ਮੌਤ ਉੱਤੇ ਫਤਿਹ ਪਾ ਲਈ। ਉਹ ਕਿਉਂ ਕਦੇ ਆਪਣੇ ਇਸ ਅਮਰ ਜੀਨ ਜਾਂ ਹਯਾਤ ਅਬਦੀ ਤੋਂ ਬਾਹਰ ਆਉਂਦਾ? ਕੌਣ ਕਦੇ ਕੋਈ ਹੀਰਿਆਂ ਨੂੰ ਕੌਡੀਆਂ ਦੇ ਭਾਅ ਥੋੜਾ ਵੇਚਦਾ? ਮਹਾਤਮਾ ਬੁੱਧ ਨੇ ਅਮਰ ਜੀਵਨ ਵਾਸਤੇ 50 ਵਰੇ ਕਸ਼ਟ ਭੋਗਿਆ ਤੇ ਅੱਗੋਂ ਅਸ਼ਟਾਂਗ ਮਾਰਗ ਕਸ਼ਟਾਂ ਵਾਲਾ ਸਿਖਾਇਆ। ਯੋਗ ਨੇ ਵੀ ਕਸ਼ਟ ਭਰਿਆ ਅਸ਼ਟਾਂਗ ਯੋਗ ਸਿਖਾਇਆ, ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਨੇ ਕਿਰਪਾ ਕਰਕੇ ਸਮਝਾਇਆ, ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ, ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ। ਹਰ ਛਿਨ ਨੂੰ ਸੰਭਾਲਣ ਵਾਲਾ ਜੀਵਨ ਪਦਵੀ ਤੇ ਪਹੁੰਚ ਗਿਆ। ਹਾਂ, ਇਹ ਕੋਈ ਮਖੌਲ ਨਹੀਂ, ਇਹ ਤੇ ਇੱਕ ਅਵਸਥਾ ਹੈ, ਮਰਤਬਾ, ਉੱਚ ਅਵਸਥਾ। ਇਸ ਲਈ ਗੁਰੂ ਨੇ ਆਖਿਆ ਸੀ ਨਾ, ਨਾਨਕ ਇਹ ਮਰਤਬਾ ਤਿਸਨੂੰ ਦੇ ਜਿਸ ਨੂੰ ਕਿਰਪਾ ਕਰੇ ਰਜ਼ਾਏ। ਇਹ ਰਾਮ ਰਾਜ ਹੈ। ਭਗਤ ਕਬੀਰ ਇਸੇ ਰਾਮ ਰਾਜ ਨੂੰ ਤਰਸਦੇ ਨੇ, ਇਸ ਰਾਜ ਨੂੰ ਪਾ ਕੇ, ਜੀ ਦਾਨ ਪਾ ਕੇ, ਜੀਵਨ ਪਾਤੇ ਬਿਰਾਜ ਕੇ। ਫਿਰ ਜੇ ਅੱਠੇ ਪੈਰ ਆਨੰਦ ਨਾ ਰਵੇ ਤਾਂ ਕੀ ਹਾਸਲ ਕੀਤਾ। ਵਾਹ ਵਾਹ, ਇਹ ਫਕੀਰ ਦਾ ਰਾਜ ਹੈ, ਇਹ ਫਤਿਹ ਹੈ, ਸਲਤਨਤ ਹੈ। ਇਹ ਰਾਜ ਪਾ ਕੇ ਵੀ ਪੱਟ ਅੰਦਰ ਤੇ ਬਾਹਰ ਗੁੱਦੜ ਹੈ, ਲੋਕਾਂ ਨਾਲ ਕੀ। ਜਿਵੇਂ ਬੁੱਲੇ ਨੇ ਆਖਿਆ ਸੀ ਨਾ, ਬੁੱਲਿਆ ਲੋਕੀ ਤੈਨੂੰ ਕਾਫਰ ਕਾਫਰ ਆਖਣ ਤੇ ਤੂੰ ਆਹੋ ਆਹੋ ਕਰਿਆ ਕਰ। ਦੁਨੀਆਂ ਸੱਚੀ ਹੈ ਕਿਉਂਕਿ ਉਹਨਾਂ ਕੋਲ ਵੇਖਣ ਵਾਲੀਆਂ ਅੱਖਾਂ ਨਹੀਂ, ਉਹ ਕਿਵੇਂ ਵੇਖ ਸਕਦੇ ਨੇ। ਪਰ ਫਕੀਰ ਨੂੰ ਤੇ ਸਾਈਂ ਅੱਖਾਂ ਦੇ ਦਿੰਦੇ। ਅੱਖਾਂ ਵਾਲਾ ਅੰਨਿਆਂ ਨਾਲ ਕਿਉਂ ਐਵੇਂ ਕਸਰਦਾ ਹੈ? ਉਸ ਦੇ ਅੰਦਰ ਆਪਣੇ ਦੁਖੀਆਂ ਲਈ, ਆਪਣੇ ਕਾਤਲਾਂ ਲਈ ਜਾਂ ਵੈਰੀਆਂ ਲਈ ਵੀ ਤਰਸ ਵਸਦਾ। ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਂਗ ਕਤਲ ਹੋਣ ਲੱਗੇ ਵੀ ਔਰੰਗਜ਼ੇਬ ਲਈ ਅਰਦਾਸ ਕਰਦੇ ਨੇ, ਕਿਉਂਕਿ ਉਹ ਜਾਣਦੇ ਨੇ ਕਿ ਇਹ ਕਾਤਲ ਸਾਡੇ ਰਾਜ ਦੇ ਮਹਿਰਮ ਨਹੀਂ। ਸੋ ਤੱਕੋ ਤੇ ਤਕੜਿਓ, ਸਿਮਰਨ ਜਾਰੀ ਹੈ, ਸ਼ੁਕਰ ਹੈ, ਖੇੜਾ ਵਧਾਓ, ਉੱਚੇ ਰਵੋ, ਸਾਈਂ ਦੇ ਨੈਣਾਂ ਨਾਲ ਨੈਣ ਜੋੜ ਕੇ ਇਕਦਮ ਹਜ਼ੂਰੀ ਵਿੱਚੋਂ ਬਾਹਰ ਨਾ ਆਓ। ਦੁੱਖ ਘਣੋ ਜਬ ਹੋਤੇ ਦੂਰ, ਅਬ ਮਸਲਤ ਮੋਹੇ ਮਿਲੀ ਹਦੂਰ। ਬਸ ਸੁਖ ਇਸ ਗੱਲ ਵਿੱਚ, ਤੂੰ ਭਰਪੂਰ ਜਾਣਿਆ ਮੈਂ ਦੂਰ। ਉਸ ਨੂੰ ਹਜ਼ੂਰ ਜਾਣੋ, ਹਜ਼ੂਰੀ ਵਿੱਚ ਵਸੋ, ਅਰਸ਼ੀ ਪੰਗੂੜੇ ਝੂਟੋ, ਮਸਕੀਨੀ ਵਿੱਚ ਪਾਤਸ਼ਾਹੀ ਭੋਗੋ। ਮੇਰਾ ਕਲਗੀਆਂ ਵਾਲਾ ਮਸਕੀਨਾਂ ਦੇ ਨਾਲ। ਨੀਚਾਂ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਗੁਰੂ ਨਾਨਕ ਮਸਕੀਨੀ ਦਾ ਬੇਲੀ ਹੈ, ਪਰ ਸਿਮਰਨ ਵਾਲੇ ਮਸਕੀਨ ਦਾ। ਸੱਚ ਜਾਣੋ, ਗੁਰੂ ਤੁਹਾਡੇ ਅੰਗ ਸੰਗ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਖੁਸ਼ ਰਹੋ ਤੇ ਸਿਮਰੋ, ਗੁਰੂ ਨਾਲ ਏ, ਗੁਰੂ ਰੱਖ ਹੈ, ਗੁਰੂ ਬੇਲੀ ਏ, ਗੁਰੂ ਆਪਣੇ, ਗੁਰੂ ਪਿਤਾ, ਗੁਰੂ ਮਾਤਾ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਧੰਨ ਗੁਰੂ ਨਾਨਕ ਮੇਰਾ ਸੰਗੀ, ਧੰਨ ਗੁਰੂ ਨਾਨਕ ਮੇਰਾ ਆਪਣਾ, ਧੰਨ ਗੁਰੂ ਨਾਨਕ। ਸ਼ੁਕਰ ਸ਼ੁਕਰ ਕਰਿਆ ਕਰੋ।